ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਗੁਰੂ ਪ੍ਰੇਮੀਓ ਫਤਿਹ ਸਾਂਝੇ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਪਾਵਨ ਧਰਤੀ 'ਤੇ ਮੈਨੂੰ ਆਪ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪ੍ਰਬੰਧਕਾਂ ਵੱਲੋਂ ਬੇਨਤੀ ਹੋਈ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨਾ ਮਰਿਆਦਾ ਅਤੇ ਇਸ ਦੇ ਅਦਬ ਅਤੇ ਸਤਿਕਾਰ ਬਾਰੇ ਕੁਛ ਵਿਚਾਰ ਪ੍ਰਗਟ ਕੀਤੇ ਜਾਣ। ਮੈਂ ਪਿਛਲੇ ਕਾਫੀ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਲਿਖਤਾਂ ਦਾ ਅਧਿਐਨ, ਉਹਨਾਂ ਦਾ ਅੰਗਰੇਜ਼ੀ ਤਰਜਮਾ ਅਤੇ ਵਿਆਖਿਆ, ਇਸ ਲਈ ਇਸ ਕਾਰਜ 'ਚ ਜੁੜੇ ਹੋਏ ਹਨ। ਅਤੇ ਮੈਂ ਆਪਣੇ ਅਨੁਭਵ ਤੋਂ ਜੋ ਕਿ ਮੈਂ ਪਿਛਲੇ 10-15 ਸਾਲ ਤੋਂ ਇਹ ਕੀਤੇ ਹਨ, ਉਹ ਆਪ ਜੀ ਨਾਲ ਸਾਂਝੇ ਕਰਾਂਗਾ। ਔਰ ਉਮੀਦ ਕਰਦਾ ਹਾਂ ਕਿ ਇਹਨਾਂ ਵਿਚਾਰਾਂ ਨਾਲ ਆਪ ਜੀ ਕੁਛ ਹਾਸਲ ਕਰ ਸਕੋਗੇ ਅਤੇ ਪ੍ਰਬੰਧਕਾਂ ਦਾ ਇੱਥੇ ਮੈਨੂੰ ਸੱਦਿਆ ਸਾਰਥਕ ਸਿੱਧ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਨੂੰ ਕਿ ਆਦਿ ਗੁਰੂ ਗ੍ਰੰਥ ਸਾਹਿਬ ਵੀ ਕਿਹਾ ਜਾਂਦਾ ਹੈ, ਪੁਰਾਤਨ ਜਿੰਨੇ ਵੀ ਇਤਿਹਾਸਕ ਸਰੋਤ ਨੇ ਉਹਦੇ 'ਚ ਇਸ ਨੂੰ ਗ੍ਰੰਥ ਜੀ ਜਾਂ ਪੋਥੀ ਸਾਹਿਬ ਦੇ ਨਾਲ ਜਾਣਿਆ ਜਾਂਦਾ ਹੈ। ਜਿੰਨੀਆਂ ਵੀ ਪੁਰਾਤਨ ਇਤਿਹਾਸਕ ਗੁਰੂ ਗ੍ਰੰਥ ਸਾਹਿਬ ਦੀਆਂ ਪੀੜ੍ਹਾਂ ਹੈ, ਉਹਦੇ 'ਚ ਵੀ ਤਤਕਰੇ ਦੇ ਪੇਜ 'ਤੇ, ਪੰਨੇ 'ਤੇ ਤਤਕਰਾ ਪੋਥੀ ਸਾਹਿਬ ਜਾਂ ਤਤਕਰਾ ਗ੍ਰੰਥ ਜੀ ਲਿਖਿਆ ਜਾਂਦਾ। ਅਸੀਂ ਬਹੁਤ ਦੇਰ ਇਸ ਚੀਜ਼ ਦੇ ਵਿੱਚ ਜੁਟੇ ਹੋਏ ਹਾਂ ਕਿ ਇਹ ਤੁਰਕੀ ਬਾਣੀ ਹੈ। ਤੁਰਕੀ ਬਾਣੀ ਅਲੱਗ ਅਲੱਗ ਟਾਈਮ 'ਤੇ ਪਰਮਾਤਮਾ ਨੇ ਆਪਣਾ ਜਿਹੜਾ ਸੰਦੇਸ਼ ਹੈ ਉਹ ਅਲੱਗ ਅਲੱਗ ਪੈਗੰਬਰਾਂ ਦੇ ਥਰੂ ਅਲੱਗ ਅਲੱਗ ਜਗ੍ਹਾ 'ਤੇ ਪੇਸ਼ ਕੀਤਾ, ਜਿਸ ਨੂੰ ਕਿ ਤੁਰਕੀ ਬਾਣੀ ਕਿਹਾ ਜਾਂਦਾ ਹੈ। ਰਿਵੀਲਡ ਸਕ੍ਰਿਪਚਰ, ਕੁਰਾਨ ਸ਼ਰੀਫ, ਵੇਦ, ਗੁਰੂ ਗ੍ਰੰਥ ਸਾਹਿਬ, ਤੋਰਾ, ਇਹ ਸਾਰੀਆਂ ਜਿਹੜੀਆਂ ਨੇ ਰਿਵੀਲਡ ਸਕ੍ਰਿਪਚਰਸ ਗਿਣੀਆਂ ਜਾਂਦੀਆਂ। ਜਦ ਇਹ ਬਾਣੀ ਜਿਹੜੀ ਕਿ ਪਰਮਾਤਮਾ ਨੇ ਆਪਣੇ ਪੈਗੰਬਰਾਂ ਦੇ ਥਰੂ ਸੰਗਤ ਦੇ ਨਾਲ ਸਾਂਝੀ ਕੀਤੀ, ਇਸ ਕਰਕੇ ਇਹ ਜਿਹੜੇ ਵਿਚਾਰ ਨੇ ਅਲੱਗ ਅਲੱਗ ਸਕ੍ਰਿਪਚਰ ਦੇ ਵਿੱਚ ਉਹ ਵੀ ਕਾਫੀ ਮੇਲ ਖਾਣਗੇ। ਅਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਇਸ ਦਾ ਆਰੰਭ ਕੀਤਾ ਤਾਂ ਨਾਲ ਹੀ ਉਹਨਾਂ ਨੇ ਉਹ ਭਗਤ ਜਿਨ੍ਹਾਂ ਨੂੰ ਕਿ ਆਪਣੇ ਸੰਪਰਦਾਇ ਆਪਣੇ ਧਰਮ ਵਿੱਚ ਕੋਈ ਮਾਣ ਸਨਮਾਨ ਨਹੀਂ ਸੀ, ਉਹਨਾਂ ਦੀ ਵੀ ਰਚਨਾਵਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਅਤੇ ਗੁਰੂ ਅਰਜਨ ਸਾਹਿਬ ਨੇ ਜਦੋਂ ਇਹਨਾਂ ਦੀ ਸੰਪਾਦਨਾ ਕੀਤੀ ਤਾਂ ਉਹਨਾਂ ਨੂੰ ਇੱਕ ਬਹੁਤ ਹੀ ਇੱਜ਼ਤ ਮਾਣ ਵਾਲਾ ਦਰਜਾ ਮਿਲਿਆ। ਆਦਿ ਗੁਰੂ ਮੀਨ ਕਿ ਪਰਮਾਤਮਾ, ਆਦਿ ਗੁਰੂ ਉਹੀ ਹੈ, ਇਹ ਉਸ ਦੀ ਬਾਣੀ ਹੈ। ਅਤੇ ਗੁਰੂ ਸਾਹਿਬ ਅਤੇ ਭਗਤ ਅਤੇ ਭੱਟਾਂ ਦੇ ਥਰੂ ਇਹ ਸਾਡੇ ਕੋਲ ਸੰਦੇਸ਼ ਟਰਾਂਸਮਿਟ ਹੋਇਆ, ਸਾਡੇ ਕੋਲ ਪਹੁੰਚਿਆ। ਸਿੱਖਾਂ ਦੀ ਭਗਤ ਮਾਲ ਜਿਹੜੀ ਭਾਈ ਮਨੀ ਸਿੰਘ ਜੀ ਦੀ ਹੈ ਅਤੇ ਮਹਿਮਾ ਪ੍ਰਕਾਸ਼, ਦੋ ਸਲੋਕ ਨੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਜ਼ਿਕਰ ਕਰਦੇ ਨੇ ਅਤੇ ਇਸ ਦੀ ਜ਼ਰੂਰਤ ਕਿਉਂ ਪਈ। ਆਪ ਭਲੀ ਭਾਂਤ ਜਾਣੂ ਹੋ ਕਿ ਜਦੋਂ ਗੁਰੂ ਅਰਜਨ ਸਾਹਿਬ ਨੂੰ ਪੰਜਵਾਂ ਗੁਰੂ ਥਾਪਿਆ ਗਿਆ ਤਾਂ ਉਹਨਾਂ ਦੇ ਹੀ ਭਰਾਤਾ ਜੀ ਪ੍ਰਿਥੀ ਮਲ ਜੀ ਈਰਖਾ ਵਜੋਂ ਕਾਫੀ ਅਲੱਗ ਥਲਗ ਹੋਏ ਅਤੇ ਉਹਨਾਂ ਨੇ ਆਪਣੀ ਬਾਣੀ ਅਲੱਗ ਰਚਨੀ ਸ਼ੁਰੂ ਕਰਤੀ ਅਤੇ ਉਹਦੇ 'ਚ ਵੀ ਨਾਨਕ ਨਾਮ ਦਾ ਜਿਹੜਾ ਨਾਮ ਲੈਣਾ ਸ਼ੁਰੂ ਕਰਤਾ। ਗੁਰੂ ਅਰਜਨ ਸਾਹਿਬ ਕੋਲ ਕੁਛ ਸਿੰਘ ਆਏ ਅਤੇ ਉਹਨਾਂ ਨੇ ਆ ਕੇ ਇੱਕ ਸ਼ਿਕਾਇਤ ਕੀਤੀ ਕਿ ਮਹਾਰਾਜ ਜਦੋਂ ਅਸੀਂ ਸੱਚੀ ਬਾਣੀ ਜਿਸਨੂੰ ਕਿ ਅਸੀਂ ਕਹਿ ਰਹੇ ਹਾਂ, ਜਦੋਂ ਅਸੀਂ ਗੁਰਬਾਣੀ ਨੂੰ ਸੁਣਦੇ ਹਾਂ ਤਾਂ ਮਨ ਨੂੰ ਤ੍ਰਿਪਤੀ ਹੁੰਦੀ ਹੈ, ਲੇਕਿਨ ਜਦੋਂ ਇਹਨਾਂ ਦੀ ਬਾਣੀ ਦਾ ਜਿਹੜੇ ਕਿ ਇਹ ਪ੍ਰਿਥੀ ਮਲ ਵਗੈਰਾ ਨਾਨਕ ਨਾਮ ਲੈ ਕੇ ਰਚ ਰਹੇ ਨੇ, ਜਦੋਂ ਉਹਨਾਂ ਨੂੰ ਕੰਨੀ ਪੈਂਦੀ ਹੈ ਤਾਂ ਮਨਾਂ 'ਚ ਵਿਕਾਰ ਵਿਸ਼ੇ ਵਿਕਾਰਾਂ ਦਾ ਪਾਸਾ। ਉਸੇ ਵਕਤ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਨੂੰ ਸੱਦਿਆ ਅਤੇ ਜਿਹੜਾ ਸੰਦੇਸ਼ ਦਿੱਤਾ ਉਹ ਬਹੁਤ ਇੰਪੋਰਟੈਂਟ ਹੈ ਕਿ ਭਾਈ ਜੀ, ਅੱਜ ਸਿੱਖ ਇੰਨੇ ਕੁ ਸੁਚੇਤ ਨੇ ਕਿ ਉਹਨਾਂ ਨੂੰ ਸੱਚੀ ਬਾਣੀ ਅਤੇ ਕੱਚੀ ਬਾਣੀ ਦਾ ਅੰਤਰ ਪਤਾ ਹੈ। ਕੱਲ੍ਹ ਨੂੰ ਸਿੱਖਾਂ ਨੂੰ ਇਸ ਦੇ ਭੇਦ ਜਿਹੜੇ ਨੇ ਉਹ ਨਹੀਂ ਪਤਾ ਹੋਣਗੇ, ਇਸ ਲਈ ਸਾਰੀਆਂ ਪੋਥੀਆਂ ਇਕੱਠੀਆਂ ਕਰਕੇ ਗ੍ਰੰਥ ਜੀ ਨੂੰ ਵਧਾ ਜਾ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸ਼ੁਰੂ ਹੋਈ। ਪੰਜ ਗੁਰੂ ਸਾਹਿਬਾਨ ਦੀ ਬਾਣੀ, ਭੱਟਾਂ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਦੀ ਸੰਪਾਦਨਾ ਕਰਕੇ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਦੇਖਿਆ ਕਿ ਬਈ ਸਾਡੀ ਕੋਈ ਨਹੀਂ ਚੱਲਦੀ, ਅਤੇ ਇਹੀ ਜਿਹੜੇ ਜਿਹਨਾਂ ਨੂੰ ਭਾਈ ਗੁਰਦਾਸ ਨੇ ਮੀਣੇ ਕਿਹਾ, ਪ੍ਰਿਥੀ ਮਲ ਅਤੇ ਉਹਨਾਂ ਦੀ ਸੰਤਾਨ, ਪ੍ਰਿਥੀ ਮਲ ਨੇ ਆਪਣੇ ਆਪ ਨੂੰ ਪੰਜਵਾਂ ਗੁਰੂ ਘੋਸ਼ਿਤ ਕੀਤਾ, ਲੇਕਿਨ ਜਦੋਂ ਦੇਖਿਆ ਕਿ ਗੁਰੂ ਅਰਜਨ ਜੀ ਸ਼ਹੀਦ ਹੋ ਗਏ ਨੇ ਅਤੇ ਆਪਣੇ ਆਪ ਨੂੰ ਛੇਵਾਂ ਗੁਰੂ ਘੋਸ਼ਿਤ ਕੀਤਾ, ਉਹਨਾਂ ਦਾ ਲੜਕਾ ਮਿਹਰਬਾਨ ਉਹ ਸੱਤਵਾਂ ਗੁਰੂ ਬਣਿਆ ਇਹਨਾਂ ਦਾ ਮੀਣਿਆਂ ਦਾ, ਅਤੇ ਜਿਹੜੇ ਹਰਜੀ ਸੀ ਉਹ ਅੱਠਵੇਂ ਗੁਰੂ। ਉਸ ਤੋਂ ਬਾਅਦ ਇਹਨਾਂ ਦੀ ਗੱਦੀ ਸਮਾਪਤ। ਔਰ ਖਾਸ ਮੇਰਾ ਵਿਚਾਰ ਹੈ ਕਿ ਇਹੀ ਵਜ੍ਹਾ ਸੀ ਕਿ ਜਿਹੜੇ ਜਦੋਂ ਕਿ ਮੀਣੀ ਮੀਣਿਆਂ ਦੀ ਜਿਹੜੀ ਬਾਣੀ ਸੀ ਛੇਵੇਂ ਸੱਤਵੇਂ ਅਤੇ ਅੱਠਵੇਂ ਮਹੱਲੇ ਦੇ ਅੰਦਰ ਉਚਾਰੀ ਗਈ, ਇਸੇ ਲਈ ਸਾਡੇ ਛੇਵੇਂ ਸੱਤਵੇਂ ਅੱਠਵੇਂ ਮਹੱਲੇ ਦੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਮਹਾਰਾਜ, ਗੁਰੂ ਹਰਕ੍ਰਿਸ਼ਨ ਸਾਹਿਬ, ਉਹਨਾਂ ਨੇ ਕੋਈ ਬਾਣੀ ਨਹੀਂ ਉਚਾਰੀ ਤਾਂ ਕਿ ਇਹਨਾਂ ਦੀ ਬਾਣੀ ਬਿਲਕੁਲ ਨਿਖੇੜ ਕੇ ਅਲੱਗ ਦੀ ਅਲੱਗ ਥਲਗ ਰਹੇ ਔਰ ਅਲੱਗ ਥਲਗ ਰਹੀ ਹੁਣ ਤੱਕ। ਫਿਰ ਨੌਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਨੇ ਗੁਰੂ ਅਰਜਨ ਸਾਹਿਬ ਤੋਂ ਹੀ ਇਹ ਬੀੜਾਂ ਜਿੰਨੀਆਂ ਵੀ ਸੀ, ਇਹ ਪੋਥੀ ਸਾਹਿਬ ਇਹਨਾਂ ਨੂੰ ਤਿਆਰ ਕਰਵਾਉਣ ਦਾ ਜਿਹੜਾ ਸਿਲਸਿਲਾ ਵੀ ਸ਼ੁਰੂ ਹੋਇਆ। ਉਹ ਸਿਲਸਿਲਾ ਅੱਜ ਵੀ ਸਾਡੇ ਕੋਲ ਕੁਛ ਪ੍ਰਾਂਤ ਇਤਿਹਾਸਿਕ ਪੋਥੀਆਂ ਹਨ ਜਿਹਦੇ ਵਿੱਚ ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਜੀ, ਗੁਰੂ ਹਰਕ੍ਰਿਸ਼ਨ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਸਖਤ ਹੈ। ਇਹ ਪੋਥੀਆਂ ਅਸਾਮ, ਢਾਕਾ, ਪਟਨਾ ਸਾਹਿਬ, ਹਰਿਮੰਦਰ ਸਾਹਿਬ ਅਤੇ ਵਾਰਾਣਸੀ ਅਤੇ ਹੋਰ ਕੁਛ ਅਲੱਗ ਅਲੱਗ ਘਰਾਣਿਆਂ ਵਿੱਚ ਇਹ ਪ੍ਰਾਪਤ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਟਾਈਮ 'ਤੇ ਜਿਹੜੀਆਂ ਪੋਥੀਆਂ ਤਿਆਰ ਕਰਵਾਈਆਂ ਉਸ ਤੋਂ ਪਹਿਲੀ ਜਿਹੜੀ ਪੋਥੀ ਸੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹਦੇ 'ਚ ਬਾਣੀ ਚੜ੍ਹਾਈ ਗਈ 1682 'ਚ ਤਿਆਰ ਹੋਈ, ਜਿਹੜੀ ਕਿ ਸ਼ਾਇਦ ਜਿਹੜਾ ਮੇਰਾ ਵਿਚਾਰ ਹੈ ਕਿ ਭਾਈ ਮਨੀ ਸਿੰਘ ਨੂੰ ਜਦੋਂ ਮੀਣਿਆਂ ਤੋਂ ਕਬਜ਼ਾ ਲਿਆ ਹਰਿਮੰਦਰ ਸਾਹਿਬ ਦਾ, ਅਤੇ ਭਾਈ ਮਨੀ ਸਿੰਘ 1700 ਵਿੱਚ ਹਰਿਮੰਦਰ ਸਾਹਿਬ ਗਏ ਨੇ ਅਤੇ ਉੱਥੋਂ ਸਥਾਪਿਤ ਕੀਤੀ ਗਈ, ਅਤੇ ਅੱਜ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਸ਼ਿਸ਼ੋਭਤ ਵੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਕਾਫੀ ਪੋਥੀਆਂ ਤਿਆਰ ਕਰਾਈਆਂ, ਲੇਕਿਨ ਇਸ ਅਸਥਾਨ 'ਤੇ ਆ ਕੇ ਸਾਹਮਣੇ ਹੀ ਜਗ੍ਹਾ ਲਿਖਣ ਸਰ ਜੋ ਉਹਨਾਂ ਨੂੰ ਇੱਥੇ ਟਾਈਮ ਮਿਲਿਆ, ਜੋ ਸਮਾਂ ਮਿਲਿਆ, ਉਸ ਟਾਈਮ 'ਤੇ ਵੀ ਉਹਨਾਂ ਨੇ ਬਹੁਤ ਸਾਰੀਆਂ ਪੋਥੀਆਂ ਤਿਆਰ ਕਰਾਈਆਂ, ਜਿਸ ਤੋਂ ਇਹ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਬਾਣੀ ਦੇ ਨਾਲ ਆਪਣੀ ਸੰਗਤ ਨੂੰ ਜੋੜਨ ਦੀ ਕਿੰਨੀ ਕੁ ਕੋਸ਼ਿਸ਼ ਕੀਤੀ। ਅਤੇ ਗੁਰੂ ਦੀ ਜਿਹੜੀ ਪਰਸਨੈਲਿਟੀ ਹੈ, ਗੁਰੂ ਦਾ ਜਿਹੜਾ ਕਰੈਕਟਰ ਹੈ ਜਾਂ ਗੁਰੂ ਦੀ ਜਿਹੜੀ ਤਸਵੀਰ ਹੈ, ਉਸ ਤੋਂ ਅਲੱਗ ਕਰਨ ਦੇ ਲਈ ਉਹਨਾਂ ਨੇ ਜਦੋਂ ਭਾਈ ਨੰਦ ਲਾਲ ਦੇ ਰਹਿਤਨਾਮੇ ਵਿੱਚ ਜ਼ਿਕਰ ਹੈ ਕਿ ਮਹਾਰਾਜ ਅਗਰ ਤੁਹਾਡੇ ਦਰਸ਼ਨ ਕਰਨੇ ਹੋਣ ਤਾਂ ਕਿਸ ਤਰ੍ਹਾਂ ਕੀਤੇ ਜਾਣ, ਅਤੇ ਭਾਈ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਦਾ ਇੱਕੋ ਜਵਾਬ ਸੀ ਕਿ ਮੇਰੇ ਤਿੰਨ ਸਰੂਪ, ਨਿਰਗੁਣ ਸਰੂਪ, ਸਰਗੁਣ ਸਰੂਪ ਅਤੇ ਸ਼ਬਦ ਨੂੰ। ਹੁਣ ਸ਼ਬਦ ਗੁਰੂ ਜਿਹੜੀ ਹੈ ਇਸ ਕਨਸੈਪਟ ਦੇ ਵਿੱਚ ਹੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਛੁਪੀ ਹੋਈ ਕਿ ਗੁਰੂ ਨੇ ਇੱਕੋ ਕਿਹਾ ਕਿ ਇੱਕ ਜਿਹੜੀ ਸ਼ਬਦ ਬ੍ਰਹਮ ਦਾ ਜੋਤ ਹੈ, ਜਦੋਂ ਸਿੰਘ ਉਹਦੇ ਨਾਲ ਜੁੜੇ ਰਹਿਣਗੇ ਉਹਨਾਂ ਨੂੰ ਸਾਰੇ ਗੁਰੂਆਂ ਦੇ ਦਰਸ਼ਨ ਦਿਦਾਰੇ ਹੁੰਦੇ ਰਹਿਣਗੇ। ਇਹੀ ਚੀਜ਼ ਅਸੀਂ ਅਰਦਾਸ ਦੇ ਵਿੱਚ ਵੀ ਯਾਦ ਹੁਣ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋ ਗਈ, ਗੁਰੂ ਸਾਹਿਬ ਨੇ ਉਸ ਨੂੰ ਪ੍ਰਚਲਿਤ ਵੀ ਕਰ ਦਿੱਤਾ ਟੈਕਸਟ ਨੂੰ। ਹੁਣ ਅੱਗੋਂ ਆ ਗਿਆ ਕਿ ਇਸ ਦੇ ਮਰਿਆਦਾ ਕੀ ਹੋਏ, ਅਦਬ ਸਤਿਕਾਰ ਕੀ ਹੋਣਾ ਚਾਹੀਦਾ, ਇਸ ਦੀ ਸ਼ੁੱਧਤਾ, ਇਸ ਦੀ ਪਾਠ ਅਤੇ ਇਸ ਦਾ ਰਾਗ ਜਿਸ ਦੇ ਵਿੱਚ ਰਾਗਾਂ ਦੇ ਵਿੱਚ ਇਸ ਨੂੰ ਇਹਦਾ ਸੰਪਾਦਨਾ ਕੀਤੀ ਗਈ, ਇਹਨਾਂ ਦੇ ਕੀ ਮਹੱਤਵ ਨੇ ਮੈਂ ਜ਼ਿਕਰ ਕਰਾਂਗਾ। ਫਾਰਸੀ ਦੇ ਕਵੀ ਰੂਮੀ, ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਹਿੰਦੇ ਹੋ ਜੀ ਕੁਰਾਨ ਸ਼ਰੀਫ ਪੜ੍ਹੋ ਅਤੇ ਬਹੁਤ ਰਸ ਆਉਂਦਾ ਹੈ, ਅਤੇ ਮੈਂ 100 ਵਾਰੀ ਕੁਰਾਨ ਸ਼ਰੀਫ ਪੜ੍ਹ ਚੁੱਕਾ, ਮੈਨੂੰ ਤਾਂ ਕੋਈ ਰਸ ਨਹੀਂ ਆਇਆ। ਹੁਣ ਉਹ ਬੰਦੇ ਕਾਫੀ ਆਪਣੇ ਆਪ ਵਿੱਚ ਪ੍ਰੈਕਟੀਕਲ ਸਨ, ਅਤੇ ਰੂਮੀ ਜੀ ਨੇ ਕੀ ਕੀਤਾ, 101 ਸੇਬ ਮੰਗਾ ਕੇ 100 ਦੀ ਢੇਰੀ ਇੱਕ ਪਾਸੇ ਲਗਾਈ, ਇੱਕ ਸੇਬ ਇੱਕ ਅਲੱਗ ਪਾਸੇ ਰੱਖਤਾ, ਇੱਕ ਲੜਕਾ ਹੋਰ ਸੱਦ ਲਿਆ ਅਤੇ ਜਿਹੜਾ ਕਹਿੰਦਾ ਸੀ ਮੈਂ 100 ਵਾਰੀ ਕੁਰਾਨ ਪੜ੍ਹੀ ਉਹਨੂੰ ਨਾਲ ਰੱਖ ਲਿਆ। ਉਹ ਜਿਹਨੇ 100 ਵਾਰੀ ਕੁਰਾਨ ਪੜ੍ਹੀ ਉਸਨੂੰ ਕਿਹਾ ਵੀ ਇਹ 100 ਸੇਬ ਤੂੰ ਖਾਣੇ ਨੇ, ਇਹਦੀ ਵਿਧੀ ਇਹ ਹੈ ਕਿ ਤੂੰ ਸੇਬ ਨੂੰ ਅੰਦਰ ਨਹੀਂ ਲਗਾਉਣਾ, ਸਿਰਫ ਇਹਨੂੰ ਚਬਾ ਕੇ ਅਤੇ ਥੁੱਕ ਦੇਣਾ। ਜਦੋਂ 100 ਸੇਬ ਇਸ ਵਿਧੀ ਨਾਲ ਖਾ ਹਟਿਆ ਅਤੇ ਉਸਨੂੰ ਪੁੱਛਿਆ ਕੋਈ 100 ਤੇਰੇ ਅੰਦਰ ਕੋਈ ਰਸ ਗਿਆ 100 ਸੇਬਾਂ 'ਚੋਂ, ਕਹਿੰਦਾ ਜੀ ਨਹੀਂ ਗਿਆ। ਦੂਸਰੇ ਨੂੰ ਸੱਦਿਆ ਅਤੇ ਉਹਨੂੰ ਕਿਹਾ ਵੀ ਇਹ ਸੇਬ ਹੈ ਤੂੰ ਇਹਨੂੰ ਚਬਾ ਕੇ ਔਰ ਆਰਾਮ ਨਾਲ ਖਾਣਾ। ਉਹਨੇ ਇੱਕੋ ਹੀ ਸੇਬ ਖਾਧਾ ਅਤੇ ਉਹਨੇ ਇੱਕੋ ਹੀ ਗੱਲ ਕੀਤੀ ਵੀ ਤੇਰੇ ਕੋਲ ਰਸ ਗਿਆ, ਕਹਿੰਦਾ ਜੀ ਬਹੁਤ ਗਿਆ ਆਨੰਦ ਆ ਗਿਆ। ਇਹੀ ਵਿਧੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਪਾਠ ਕਰਨਾ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਤੋਂ ਕਰੀਏ, ਸੈਂਚੀਆਂ ਤੋਂ ਕਰੀਏ, ਗੁੱਟਕਿਆਂ ਤੋਂ ਕਰੀਏ, ਅਗਰ ਉਸ ਨੂੰ ਸਹਿਜ ਅਵਸਥਾ ਦੇ ਵਿੱਚ ਪਾਠ ਨੂੰ ਕੀਤਾ ਜਾਏ ਤਾਂ ਕੋਈ ਗੱਲ ਨਹੀਂ ਕਿ ਜੋ ਅਸਰ ਗੁਰੂ ਨਾਨਕ ਸਾਹਿਬ ਦੇ ਟਾਈਮ ਉਹਨਾਂ ਦੇ ਵਕਤ ਕੌਡੇ ਰਾਕਸ਼ ਅਤੇ ਭੂਮੀਏ ਚੋਰ ਦੇ ਸੱਜਣ ਠੱਗ 'ਤੇ ਹੁੰਦਾ, ਉਹ ਅੱਜ ਦੇ ਵੀ ਕਿਸੇ ਕਲਯੁਗੀ ਜੀਵ ਦੀ ਆਤਮਾ 'ਤੇ ਨਾ ਹੋਵੇ। ਇਸ ਦੇ ਪਾਠ ਤੋਂ ਬਾਅਦ ਆ ਜਾਂਦੇ ਹਾਂ ਜੀ ਇਸ ਦੀ ਸ਼ੁੱਧਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਸਕ੍ਰਿਪਟ ਜ਼ਰੂਰ ਗੁਰਮੁਖੀ ਹੈ, ਇਹਦੇ 'ਚ ਅਲੱਗ ਅਲੱਗ ਪ੍ਰਾਂਤਾਂ ਦੀਆਂ ਭਾਸ਼ਾਵਾਂ ਦਾ ਯੂਜ਼ ਹੋਇਆ ਹੈ, ਮਰਾਠੀ ਵੀ ਹੈ, ਬੰਗਾਲੀ ਵੀ ਹੈ, ਬ੍ਰਜ ਵੀ ਹੈ, ਸੰਸਕ੍ਰਿਤ ਵੀ ਹੈ, ਫਾਰਸੀ ਵੀ ਹੈ, ਅਰਬੀ ਵੀ ਹੈ, ਪੰਜਾਬੀ ਵੀ ਹੈ। ਔਰ ਸਭ ਤੋਂ ਵੱਡਾ ਜਿਹੜਾ ਇਸਦਾ ਹੈ ਉਚਾਰਨ ਸੇਵ, ਗਿਆਨੀ ਹਰਬੰਸ ਸਿੰਘ ਜੀ ਨੇ ਟੀਕਾ ਕੀਤਾ, ਉਹਨਾਂ ਨੇ ਥਾਂ ਥਾਂ 'ਤੇ ਉਚਾਰਨ ਸੇਧਾਂ ਵੀ ਦਿੱਤੀਆਂ, ਬਹੁਤ ਉਚਾਰਨ ਸੇਧਾਂ ਦੇ 'ਤੇ ਪੁਸਤਕਾਂ ਵੀ ਛਪੀਆਂ ਨੇ, ਪਰ ਉਚਾਰਨ ਸੇਧ ਪੁਸਤਕ 'ਚੋਂ ਪੜ੍ਹ ਕੇ ਕਦੀ ਵੀ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਉਹ ਵਿਧੀ ਇਸ ਸੰਪਰਦਾਇ ਗਿਆਨੀ ਜਿਹੜੇ ਨੇ ਸਾਡੇ ਉਹ ਦੇ ਰਹੇ ਨੇ, ਜਿਹੜੇ ਕਿ ਹੁਣ ਚੱਲ ਰਹੀ ਹੈ ਇੱਥੇ। ਔਰ ਮੇਰਾ ਵਿਚਾਰ ਇਹ ਹੈ ਕਿ ਇਹ ਜਿਹੜੀ ਪਰੰਪਰਾ ਹੈ ਇਸ ਨੂੰ ਇੱਕ ਸ਼ਹਿਰ ਵਿੱਚ ਹੀ ਨਾ ਸੀਮਤ ਰੱਖਿਆ ਜਾਏ, ਇਸ ਨੂੰ ਹਰ ਸ਼ਹਿਰ ਦੇ ਵਿੱਚ ਪ੍ਰਚਲਿਤ ਕੀਤਾ ਜਾਏ ਔਰ ਨਿਰੰਤਰ ਚੱਲਣੀ ਚਾਹੀਦੀ ਹੈ, ਤਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਸ਼ੁੱਧ ਵੀ ਹੋ ਸਕੇ ਅਤੇ ਭਾਵਨਾ ਨਾਲ ਵੀ ਹੋ ਸਕੇ ਅਤੇ ਉਸ ਦਾ ਅਮਲ ਵੀ ਕੀਤਾ ਜਾ ਸਕੇ। ਇਹ ਮੇਰੇ ਅੱਗੇ ਵਿਚਾਰ ਹਨ ਅਤੇ ਇਹਨਾਂ ਇਸ ਜਿਹੜੀ ਸੰਪਰਦਾ ਹੈ ਪਿੰਡਰ ਘਰਾਂ ਵਾਲਿਆਂ ਦੇ, ਇਹਨਾਂ ਦੀ ਸੇਵਾਵਾਂ ਸਾਰੇ ਸ਼ਹਿਰਾਂ 'ਚ ਲਾਈਆਂ ਜਾਣ ਅਤੇ ਕੁਛ ਹਰੇਕ ਸ਼ਹਿਰ 'ਚੋਂ ਕੁਛ ਬੰਦੇ ਟ੍ਰੇਨ ਕੀਤੇ ਜਾਣ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਕਿ ਕਹਿੰਦਾ ਦੀਵੇ ਤੋਂ ਦੀਵਾ ਬਲੇਗਾ, ਜਦੋਂ ਇੰਨੇ ਕੁ ਦੀਵੇ ਬਲ ਜਾਣ ਅਤੇ ਚਾਨਣ ਆਪਣੇ ਆਪ ਖਤਮ ਹੋ ਜਾਏਗਾ, ਦੀਵੇ ਦਲੇ ਅੰਧੇਰਾ ਕਦੀ ਨਹੀਂ ਜਾਂਦਾ। ਦੂਸਰੀ ਜਿਹੜੀ ਇਹਦੇ 'ਚ ਆਉਂਦੀ ਹੈ ਮਰਿਆਦਾ, ਉਹ ਹੈ ਰਾਗ। ਅਗਰ ਦੇਖਿਆ ਜਾਏ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪੁਰਾਤਨ ਇਤਿਹਾਸਕਾਰ ਦੱਸਦੇ ਨੇ ਕਿ ਇਹ ਸੰਗੀਤ ਦੀ ਵੈਲਿਊ ਕੀ ਸੀ। ਸੰਗੀਤ ਸਿਰਫ ਨੱਚਣ ਗਾਉਣ ਵਾਲੇ ਕੋਠਿਆਂ 'ਤੇ ਹੀ ਇਸਤੇਮਾਲ ਹੁੰਦਾ ਸੀ। ਗੁਰੂ ਨਾਨਕ ਸਾਹਿਬ ਪਹਿਲੇ ਪੈਗੰਬਰ ਸਨ, ਜੇ ਉਹ ਸਿੱਖਾਂ ਦੀ ਭਗਤਮਾਲ 'ਚ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਦੀ ਪਹਿਲੀ ਮੀਟਿੰਗ ਦੇਖੀ ਜਾਏ ਮਿਲਣੀ, ਤਾਂ ਉਹਦੇ 'ਚ ਤੁਹਾਨੂੰ ਪਤਾ ਲੱਗੇਗਾ ਕਿ ਉਹ ਕਹਿ ਰਹੇ ਨੇ ਕਿ ਵੀ ਤੂੰ ਮੇਰੇ ਨਾਲ ਮੇਰਾ ਸਾਥ ਦੇ, ਮੈਂ ਸ਼ਬਦ ਉਚਾਰਨ ਕਰਾਂਗਾ, ਤੇਰਾ ਸੰਗੀਤ ਹੋਏਗਾ। ਅਤੇ ਮਰਦਾਨਾ ਜੀ ਦਾ ਜਵਾਬ ਸੀ ਜੀ, ਅਸੀਂ ਤਾਂ ਮੰਗ ਤੰਗ ਕੇ ਥੋੜ੍ਹਾ ਬਹੁਤ ਪੇਟ ਪਾਲ ਲੈਂਦੇ ਹਾਂ, ਅਤੇ ਜਿਹੜੇ ਰੱਬ ਦਾ ਲੈ ਲੈ ਕੇ ਕਿੱਥੇ ਕੁ ਤੱਕ ਮੈਂ ਆਪਣੇ ਆਪ ਨੂੰ ਪਰਿਵਾਰ ਚਲਾਵਾਂਗਾ। ਅਤੇ ਗੁਰੂ ਨਾਨਕ ਸਾਹਿਬ ਦਾ ਇੱਕੋ ਜਵਾਬ ਸੀ ਕਿ ਮੈਂ ਤੈਨੂੰ ਨਾਲ ਲੈ ਕੇ ਹੀ ਜਾਣਾ ਹੈ, ਜਦੋਂ ਤੂੰ ਇਸ ਰਾਹ 'ਤੇ ਚੱਲੇਗਾ ਤੈਨੂੰ ਤਾਂ ਪਤਾ ਲੱਗੇਗਾ ਕਿ ਇਹ ਰਾਹ ਕਿੰਨਾ ਅੱਛਾ ਹੈ, ਅਤੇ ਇਹ ਤੇਰੀ ਜਿਹੜੀ ਰੋਜ਼ਾਨਾ ਜ਼ਿੰਦਗੀ ਹੈ ਮੰਗਣ ਵਾਲੀ, ਇਹ ਤੇਰੀ ਕੋਈ ਬਹੁਤ ਅੱਛੀ ਜ਼ਿੰਦਗੀ ਨਹੀਂ, ਕੋਈ ਸਤਿਕਾਰਯੋਗ ਜ਼ਿੰਦਗੀ ਨਹੀਂ। ਅਤੇ ਗੁਰੂ ਸਾਹਿਬ ਨੇ ਉਹ ਜਿਹੜੇ ਰਾਗ ਵੇਸਵਾਵਾਂ ਦੇ ਕੋਠੇ 'ਤੇ ਰੁੜ ਰਹੇ ਸਨ, ਉਸ ਨੂੰ ਇੱਕ ਪਵਿੱਤਰ ਜੀਵਨ ਦਿੱਤਾ। ਗੁਰਬਾਣੀ ਨੂੰ ਰਾਗਾਂ ਦਾ ਸਰੂਪ ਦੇ ਕੇ ਇੱਕ ਆਨਰਡ ਪਲੇਸ ਦਿੱਤਾ, ਜਿਹੜਾ ਕਿ ਕਿਸੇ ਧਰਮ ਨੇ ਨਹੀਂ ਦਿੱਤਾ। ਗੁਰਬਾਣੀ ਜਦੋਂ ਗਾਈ ਜਾਵੇ, ਜਿਸਦਾ ਕਿ ਅਸੀਂ ਕੀਰਤਨ ਕਹਿੰਦੇ ਹਾਂ, ਦੇਖਣ 'ਚ ਆਇਆ ਕਿ ਰਾਗੀ ਸਿੰਘ ਵੀ ਜਿਹੜੇ ਕੀਰਤਨ ਹੈ ਉਹ ਫਿਲਮੀ ਤਰਜ਼ਾਂ 'ਤੇ ਹੀ ਕਰ ਰਹੇ ਨੇ, ਅਤੇ ਜਦੋਂ ਮੇਰਾ ਕੀਰਤਨ ਮਨ ਡੋਲੇ ਤਾਂ ਡੋਲੇ ਵੀ ਤਰਜ਼ 'ਤੇ ਹੋਏਗਾ, ਅਤੇ ਮੇਰੀ ਭਾਵਨਾ ਮੇਰਾ ਧਿਆਨ ਉਸ ਕੀਰਤਨ 'ਚ ਕਿਵੇਂ ਜੁੜ ਸਕਦਾ ਹੈ। ਇਸ ਦੇ ਉੱਤੇ ਅਕਾਲ ਤਖਤ ਸਾਹਿਬ ਵੱਲੋਂ 99 'ਚ ਆਦੇਸ਼ ਵੀ ਆਇਆ ਸੀ ਕਿ ਅੱਗੋਂ ਤੋਂ ਕੀਰਤਨ ਜਿਹੜਾ ਹੈ ਨਿਰਧਾਰਤ ਰਾਗਾਂ 'ਚ ਕੀਤਾ ਜਾਏ, ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਹਾਲੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੇ। ਪ੍ਰਬੰਧਕਾਂ ਨੂੰ ਇਹ ਵੀ ਗੁਜ਼ਾਰਿਸ਼ ਹੈ ਕਿ ਇਸ ਪਾਸੇ ਵੀ ਧਿਆਨ ਦਿੱਤਾ ਜਾਏ ਕਿ ਗੁਰੂ ਗ੍ਰੰਥ ਸਾਹਿਬ ਦਾ ਰਾਗਾਂ ਦਾ ਪ੍ਰਚਾਰ, ਸ਼ੁੱਧ ਪਾਠ ਰਾਗ ਇਸਦਾ ਪ੍ਰਚਾਰ ਵੀ ਕਰਨਾ ਬਹੁਤ ਜ਼ਰੂਰੀ ਹੈ। ਤੀਸਰਾ, ਮੈਂ ਪਾਠ ਵੀ ਕਰ ਲਿਆ, ਕੀਰਤਨ ਵੀ ਸੁਣ ਲਿਆ, ਲੇਕਿਨ ਉਸਦੇ ਭਾਵ ਨਹੀਂ ਸਮਝ ਲੱਗੇ। ਕੋਈ ਚੀਜ਼ ਜਿਸਦਾ ਮੈਨੂੰ ਭਾਵ ਪਤਾ ਲੱਗ ਗਿਆ ਉਸਦਾ ਆਨੰਦ ਕੁਛ ਹੋਰ ਹੁੰਦਾ। ਅੱਜ ਤੱਕ ਟੀਕੇ ਜਿਹੜੇ ਹੋਏ ਨੇ ਉਹ ਪਦ ਅਰਥ ਭਾਵ ਅਰਥ ਤੱਕ ਸੀਮਿਤ ਰਹੇ। ਜਿਹੜੀ ਟ੍ਰਾਂਸਲੇਸ਼ਨ ਨੇ ਜਾਂ ਟੀਕੇ ਨੇ, ਇਹ ਇੱਕ ਬਾਡੀ ਹੈ ਜਿਹੜੀ ਦੀ ਰੂਹ ਹੈ, ਰੂਹ ਜਿਹੜੀ ਹੈ ਉਹਦੇ ਵਿਵੇਕ ਅਤੇ ਵਿਚਾਰ ਤੋਂ ਉਤਪੰਨ ਹੁੰਦੀ ਹੈ, ਜਿਹੜੀ ਕਿ ਮੈਂ ਜੇ ਸੰਗਤਾਂ ਨੇ ਕਿਤੇ ਸੰਤ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਦੀਆਂ ਕੁਝ ਕੈਸਟ ਸੁਣੀਆਂ ਹੋਣ, ਹੁਣ ਤਾਂ ਉਹਨਾਂ ਦੀਆਂ ਸੀਡੀਜ਼ ਵੀ ਆ ਗਈਆਂ ਨੇ, ਅਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਜਦੋਂ ਤੁਸੀਂ ਉਹ ਵਿਵੇਕ ਅਤੇ ਵਿਚਾਰ ਸੁਣਦੇ ਹੋ ਨਾ, ਅਤੇ ਤਾਂ ਉਸ ਗੁਰਬਾਣੀ ਦਾ ਭਾਵ ਵੀ ਅੰਦਰ ਚਲੇ ਜਾ। ਜਦੋਂ ਭਾਵ ਵੀ ਗਿਆ, ਉਸਨੂੰ ਰਾਗਾਂ 'ਚ ਸੁਣ ਵੀ ਲਿਆ, ਉਸਦਾ ਸ਼ੁੱਧ ਉਚਾਰਨ ਵੀ ਕਰ ਲਿਆ, ਅਤੇ ਉਸਦਾ ਉਹੀ ਅਸਰ ਹੋਏਗਾ ਜੋ ਗੁਰੂ ਸਾਹਿਬਾਨ ਦੇ ਟਾਈਮ 'ਚ ਹੁੰਦਾ ਸੀ। ਹੁਣ ਇੱਕ ਜਿਹੜੀ ਦਿੱਕਤ ਆ ਰਹੀ ਹੈ, ਨਿਹੰਗ ਸਿੰਘ ਜੀ ਹੋਏ ਸੀ ਗਿਆਨੀ ਗਿਆਨ ਸਿੰਘ ਜੀ, ਉਹਨਾਂ ਨੇ ਪੁਰਾਤਨ ਜਿਤਨੀਆਂ ਵੀ ਹੱਥ ਲਿਖਤ ਪੋਥੀਆਂ ਸਨ ਉਹਨਾਂ ਦਾ, ਛਪੀਆਂ ਪੋਥੀਆਂ ਦਾ ਅਧਿਐਨ ਕਰਕੇ ਇੱਕ ਪੂਰੀ ਲਿਸਟ ਬਣਾਈ ਜਿਹੜੀ ਕਿ ਮੇਰੇ ਕੋਲ ਮੌਜੂਦ ਹੈ, ਕਿ ਜਿਹਦੇ ਵੀ ਸਾਡੀਆਂ ਛਪੀਆਂ ਪੋਥੀਆਂ ਦੇ ਵਿੱਚ ਜਾਂ ਛਪੀਆਂ ਪੀੜ੍ਹਾਂ ਦੇ ਵਿੱਚ ਕਾਫੀ ਗਲਤੀਆਂ ਹਨ। ਉਹਨਾਂ ਦਾ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ। ਇਹ 1975 ਤੱਕ ਕੇਸਗੜ੍ਹ ਸਾਹਿਬ ਸਿੰਘ ਸ਼ਬਸਤਾਬ ਦੀ ਕਮੇਟੀ ਵੱਲੋਂ ਵੀ ਇੱਕ ਉਪਰਾਲਾ ਹੋਇਆ ਸੀ, ਉੱਥੇ ਵੀ ਸਰਦਾਰ ਕਪੂਰ ਸਿੰਘ ਮੇਰੇ ਪਿਤਾ ਜੀ ਇਹ ਸਾਰਿਆਂ ਨੇ ਵਿਚਾਰ ਪ੍ਰਗਟ ਕੀਤੇ ਸਨ, ਪਰ ਹਾਲੇ ਤੱਕ ਉਹ ਜਿਹੜੀਆਂ ਫਰਕ ਨੇ ਪੁਰਾਤਨ ਇਤਿਹਾਸਿਕ ਪੀੜ੍ਹਾਂ ਨਾਲ ਅਤੇ ਜਿਹੜੀਆਂ ਛਾਪੇ ਦੀਆਂ ਪੀੜ੍ਹਾਂ, ਉਹ ਹਾਲੇ ਤੱਕ ਇਹ ਰਿਮੂਵ ਨਹੀਂ ਹੋ ਸਕੇ। ਸਾਡਾ ਧਿਆਨ ਜਿਹੜੇ ਤੁਸੀਂ ਦੇਖੋਗੇ, ਜਿਹੜੇ ਅੱਜ ਦੇ ਨਵੀਨ ਇਤਿਹਾਸਕਾਰ ਨਵੀਨ ਖੋਜੀ ਵਿਦਵਾਨ, ਉਹ ਤੁਹਾਡਾ ਧਿਆਨ ਇਸ ਸ਼ਰਧਾ ਵੱਲੋਂ ਲਿਜਾ ਕੇ ਦੂਸਰੇ ਪਾਸੇ ਲਿਜਾ ਰਹੇ ਨੇ ਕਿ ਗੁਰੂ ਸਾਹਿਬ ਨੇ ਇਹ ਗੁਰੂ ਗ੍ਰੰਥ ਸਾਹਿਬ ਤਿਆਰ ਕਰਨ ਲਈ ਆਧਾਰ ਪੋਥੀ ਕਿਹੜੀ ਬਣਾਈ। ਇਹ 1993-94 ਤੁਸੀਂ ਦੇਖੋਗੇ ਕਿ ਗੁਰੂ ਨਾਨਕ ਯੂਨੀਵਰਸਿਟੀ ਦਾ ਖਰੜਾ ਸੀ 1245, ਉਹਦਾ ਕਾਫੀ ਰੌਲਾ ਪਿਆ, ਕੋਈ ਠੰਡਾ ਪਿਆ। ਫਿਰ ਉਸ ਤੋਂ ਬਾਅਦ ਆ ਗਿਆ ਗੁਰੂ ਨਾਨਕ ਯੂਨੀਵਰਸਿਟੀ ਤੋਂ ਹੀ ਪ੍ਰੋਫੈਸਰ ਹਾਂਸ ਸੁਰਜੀਤ ਹਾਂਸ, ਇੱਕ ਕਾਮਰੇਡ ਪ੍ਰੋਫੈਸਰ ਹੈ, ਉਹਨਾਂ ਨੇ ਇਹ ਸ਼ਰਧਾ ਨੂੰ ਤੋੜਨ ਲਈ ਇੱਕ ਕਿਤਾਬ ਲਿਖੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਬਾਣੀ ਲਿਖੀ ਹੈ ਉਹ ਅੰਮ੍ਰਿਤਸਰ ਦੇ ਅਨਪੜ੍ਹ ਲੋਕਾਂ ਦੇ ਲਈ ਲਿਖੀ ਗਈ ਸੀ ਅਤੇ ਇਹਦੇ 'ਚ ਥੋੜ੍ਹੀਆਂ ਜਿਹੀਆਂ ਪੁਰਾਣਕ ਜਿਹੜੀਆਂ ਸਾਖੀਆਂ ਪਾ ਦਿੱਤੀਆਂ ਗਈਆਂ। ਇਹ ਕਿਉਂਕਿ ਜਿੰਨੀ ਵੀ ਕਾਮਰੇਡ ਲੌਬੀ ਹੈ ਉਹ ਇਹ ਕਹਿੰਦੇ ਨੇ ਕਿ ਵੀ ਸ਼ਰਧਾ ਵਾਲੀ ਚੀਜ਼ ਜਿਹੜੀ ਹੈ ਨਾ ਉਹ ਖਤਮ ਕਰ ਦਿਉ। ਉਹ ਇਸ ਇਹੋ ਜਿਹੇ ਜਿਹੜੇ ਵਿਚਾਰ ਜਿਹੜੇ ਆਉਣੇ ਸ਼ੁਰੂ ਹੋਏ, ਔਰ ਗੁਰੂ ਨਾਨਕ ਯੂਨੀਵਰਸਿਟੀ ਦਾ ਪ੍ਰੋਫੈਸਰ ਸਾਹਿਬ ਇਹ ਭੁੱਲ ਗਏ ਕਿ ਉਹ ਅਨਪੜ੍ਹ ਜਨਤਾ ਜਿਹੜੀ ਅੰਮ੍ਰਿਤਸਰ ਲਈ ਉਹ ਗੁਰੂ ਸਾਹਿਬ ਨੇ ਲਿਖੀ ਸੀ ਕਹਿੰਦੇ ਨੇ, ਉਸ ਅਨਪੜ੍ਹ ਜਨਤਾ ਦੇ ਸ਼ਹਿਰ ਦੇ ਵਿੱਚੋਂ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ। ਗੁਰੂ ਤੇਗ ਬਹਾਦਰ ਅੰਮ੍ਰਿਤਸਰ ਬਹੁਤੀ ਦੇਰ ਰੁਕੇ ਨਹੀਂ ਜਿਹੜੇ ਲਈ ਉਹ ਬਾਣੀ ਰਚਦੇ, ਅਤੇ ਇਤਿਹਾਸਕ ਉਪੇਖ ਅਗਰ ਇਹ ਵਿਚਾਰਾਂ ਨੂੰ ਦੇਖਿਆ ਜਾਵੇ ਤਾਂ ਫਿਰ ਵਿਚਾਰ ਹੁਣ ਇਹ ਆ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਅਸਲੀ ਪੁੱਥੀ ਕਿਹੜੀ ਹੈ, ਕਰਤਾਰਪੁਰੀ ਬੀੜ ਪ੍ਰਮਾਣਕ ਹੈ, ਦਮਦਮੀ ਬੀੜ ਪ੍ਰਮਾਣਕ ਹੈ। ਕਿਉਂਕਿ ਇਹ ਇੱਕ ਸੋਚੀ ਸਮਝੀ ਸਾਜਿਸ਼ ਹੁੰਦੀ ਹੈ, ਇਹਨੂੰ ਮੈਂ 3 C's ਕਹਿੰਦਾ ਸੀ। ਪਹਿਲੀ, ਕਨਫਿਊਜ਼ਨ ਕ੍ਰੀਏਟ ਕਰੋ, ਕੌਮ 'ਚ ਕਨਫਿਊਜ਼ਨ ਹੋ ਗਿਆ, ਉਸ ਤੋਂ ਬਾਅਦ ਕੌਂਟਰੋਵਰਸੀ ਕ੍ਰੀਏਟ ਕਰ ਦਿਓ। ਜਿਵੇਂ ਤੁਹਾਨੂੰ ਦੱਸਿਆ 2-3 ਕੌਂਟਰੋਵਰਸੀ ਕ੍ਰੀਏਟ ਕੀਤੀਆਂ, ਹੁਣ ਕੌਂਟਰੋਵਰਸੀ ਜਦੋਂ ਹੋ ਗਈ, ਵਿਵਾਦ ਖੜ੍ਹਾ ਹੋ ਗਿਆ, ਅਤੇ ਕੌਮ ਦੇ ਜਿਹੜੇ ਵਿਦਵਾਨ ਨੇ ਉਸ ਵਿਵਾਦ ਦੇ ਵਿੱਚ ਉਲਝ ਜਾਂਦੇ ਨੇ, ਅਤੇ ਜਿਹੜਾ ਸਹੀ ਕੰਮ ਕਰਨਾ ਹੁੰਦਾ ਉਸ ਤੋਂ ਬਹੁਤ ਪਰੇ ਨਿਕਲ ਜਾਂਦੇ ਨੇ। ਥਰਡ ਹੈ ਕਰਪਸ਼ਨ, ਉਹ ਹੈ ਕਿ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਡੇ ਉਹਨਾਂ ਨੂੰ ਕਿਹਾ ਵੀ ਤੁਸੀਂ ਬਾਹਰ ਚਲੇ ਜਾਓ, ਤੁਸੀਂ ਇੱਧਰ ਚਲੇ ਜਾਓ, ਤੁਹਾਨੂੰ ਇਹ ਅਹੁਦਾ ਦੇ ਦਿੰਦੇ ਹਾਂ, ਉਹਨਾਂ ਤੋਂ ਕੋਈ ਚੀਜ਼ਾਂ ਲਿਖਵਾਓ ਜਿਹਦੀ ਕਿ ਫਿਰ ਕੌਮ ਨੂੰ ਦੁਬਦਾ 'ਚ ਪਾ। ਇਹ ਜਿੰਨੇ ਵਿਵਾਦ ਆਏ ਨੇ ਸਾਡੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਹੀ ਆਏ। ਕੋਈ ਜਿਹੜਾ ਨਿੱਜੀ ਤੌਰ 'ਤੇ ਬੰਦਾ ਕੰਮ ਕਰ ਰਿਹਾ ਹੈ, ਚਾਹੇ ਉਹ ਭਾਈ ਵੀਰ ਸਿੰਘ ਸਨ, ਗਿਆਨੀ ਹਰਬੰਸ ਸਿੰਘ ਸਨ, ਪ੍ਰੋਫੈਸਰ ਸਾਹਿਬ ਸਿੰਘ ਸਨ, ਇਹਨਾਂ ਵੱਲੋਂ ਕੋਈ ਇਹੋ ਜਿਹੀ ਵਿਵਾਦ ਵਾਲੀ ਗੱਲ ਕਦੀ ਨਹੀਂ ਆਈ। ਆਖਰ 'ਚ ਮੇਰੀ ਇੱਕ ਬੇਨਤੀ ਹੈ ਕਿ ਮੈਂ ਆ ਕੇ ਦੇਖਿਆ ਕਿ ਇੰਨਾ ਵਿਸ਼ਾਲ ਸਮਾਗਮ ਅਤੇ ਸੰਗਤਾਂ ਦੀ ਰੁਚੀ ਜਿਹੜੀ ਕਿੱਥੇ ਹਰ ਸਾਲ ਹੁੰਦੀ ਹੈ, ਸੰਗਤਾਂ ਦੀ ਰੁਚੀ ਵੀ ਇਹ ਇੱਕ ਚੀਜ਼, ਇਸ ਚੀਜ਼ ਦਾ ਸੂਚਕ ਹੈ ਕਿ ਲੋਕਾਂ ਨੂੰ ਇਸ ਸ਼ੁੱਧ ਗੁਰਬਾਣੀ ਨਾਲ, ਸ਼ੁੱਧ ਪਾਠ ਨਾਲ, ਇਸ ਦੇ ਉਚਾਰਨ ਵਿਧੀ ਨਾਲ, ਇਸ ਦੀ ਮਰਿਆਦਾ ਵਿੱਚ ਪੂਰੀ ਦਿਲਚਸਪੀ ਹੈ। ਸੇਧ ਦੇਣ ਵਾਲੇ ਚਾਹੀਦੇ ਨੇ, ਸੇਧ ਦੇਣ ਲਈ ਮੇਰੇ ਖਿਆਲ 'ਚ ਅੱਜ ਸਾਡੇ ਜਿਹੜੀਆਂ ਸੰਸਥਾਵਾਂ ਨੇ, ਸ਼੍ਰੋਮਣੀ ਕਮੇਟੀ ਹੋਈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਈ, ਔਰ ਪਟਨਾ ਸਾਹਿਬ ਕਮੇਟੀ ਹੋਈ, ਹਜ਼ੂਰ ਸਾਹਿਬ ਵਾਲੀ ਕਮੇਟੀ ਹੋਈ, ਇਹਨਾਂ ਨੂੰ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਕਿਉਂਕਿ ਮੈਂ ਹੁਣੇ ਹੀ ਉੜੀਸਾ, ਬਿਹਾਰ, ਬੰਗਾਲ ਗੁਰੂ ਨਾਨਕ ਸਾਹਿਬ ਦੀ ਕਿਤਾਬ ਦੇ ਰਿਸਰਚ ਲਈ ਗਿਆ, ਉੱਥੇ ਜੇ ਤੁਸੀਂ ਅਸੀਂ ਜਿਹੜੀ ਮਰਿਆਦਾ ਦੀ ਇੱਥੇ ਗੱਲ ਕਰਦੇ ਹਾਂ ਉਹ ਮਰਿਆਦਾ ਉੱਥੇ ਮਿਲੇਗੀ ਨਹੀਂ। ਭਦਰਕ ਛੋਟੀ ਜਗ੍ਹਾ ਹੈ ਉੜੀਸਾ ਦੇ ਵਿੱਚ, ਜਿੱਥੇ ਕੋਈ ਸਿੱਖ ਘਰਾਣਾ ਗੁਰਦੁਆਰੇ ਪਹੁੰਚੇ ਹਾਂ, ਰੁਮਾਲਾ ਫਟਿਆ। ਇਸ ਅਸੀਂ ਆਪਣੀ ਜਿਹੜੀ ਪ੍ਰਚਾਰ, ਆਪਣਾ ਜਿਹੜਾ ਕਹਿ ਲਓ ਐਕਟੀਵਿਟੀ ਦਾ ਜਿਹੜਾ ਏਰੀਆ, ਇਹ ਸਾਨੂੰ ਪੰਜਾਬ ਤੋਂ ਵੀ ਬਾਹਰ ਲਿਜਾਣ ਦਾ ਬਹੁਤ ਜ਼ਰੂਰੀ ਹੈ। ਉੱਥੇ ਜਾਊਂਗੇ, ਇਹ ਜਿਹੜਾ ਗੰਗਾ ਮੈਲਟ ਹੈ, ਇਹ ਗੁਰੂ ਨਾਨਕ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਦਕਾ ਸਾਰੀ ਗੰਗਾ ਮੈਲਟ ਸਿੱਖ ਬਣਨ ਨੂੰ ਤਿਆਰ ਹੈ। ਜੇ ਅਸੀਂ ਜਾਂ ਸਾਡੇ ਸਿੰਘ ਸਭਾ ਉਸ ਇਲਾਕੇ 'ਚ ਜਾਣ, ਲੋਕਾਂ ਨਾਲ ਤਾਲਮੇਲ ਰੱਖਣ, ਅਤੇ ਮੈਂ ਤੁਹਾਨੂੰ ਸਵੇਰੇ ਮੇਰੇ ਨਾਲ ਆ ਰਹੇ ਸੀ ਭਾਈ ਸਾਹਿਬ ਤੋਂ ਉਹਨਾਂ ਨੂੰ ਦੱਸਿਆ ਕਿ ਬਦਰਕ 'ਚੋਂ ਹੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨੂੰ ਕੜਾ ਇੱਕ ਗ੍ਰੰਥੀ ਛੋਟੀ ਅਤੇ ਇੱਕ ਚਿਮਟਾ ਜਿਹਦੇ ਨਾਲ ਕੀਰਤਨ ਕਰਦੇ ਸੀ ਉਹ ਮਿਲੇ ਨੇ। ਹੁਣ ਉਹ ਕਹਿ ਰਹੇ ਨੇ ਕਿ ਪਟਨਾ ਸਾਹਿਬ ਪਏ ਨੇ, ਜਾ ਕੇ ਪਟਨਾ ਸਾਹਿਬ ਦੇਖਣਾ ਪਏਗਾ ਕਿ ਵਾਕਈ ਉੱਥੇ ਪਏ ਨੇ ਕਿ ਜਦੋਂ ਗਾਇਬ ਹੋ ਗਏ ਨੇ, ਕਿਉਂਕਿ 1970 ਦੇ ਵਿੱਚ ਉਹਨਾਂ ਨੇ ਉੱਥੇ ਭੇਜਤੇ ਸੀ। ਮੇਰੀ ਗੁਜ਼ਾਰਿਸ਼ ਹੈ ਪ੍ਰਬੰਧਕਾਂ ਨੂੰ ਹੱਥ ਜੋੜ ਕੇ ਇੱਕ ਵਾਰੀ ਫੇਰ ਕਿ ਇਹ ਵਿਚਾਰ ਹੀ ਨਾ ਰਹਿਣ, ਜਿਹੜੇ ਸਿੰਘਾਂ ਨੇ ਇੰਨੀ ਮਿਹਨਤ ਕਰਕੇ ਇਹ ਖੋਜ ਕੀਤੀ ਕਿ ਸਾਡੇ ਹੱਥ ਲਿਖਤ ਅਤੇ ਛਾਪੇ ਦੀਆਂ ਬੀੜਾਂ 'ਚ ਕਿੰਨੇ ਕੁ ਫਰਕ ਨੇ, ਉਹ ਗਲਤੀਆਂ ਨੇ ਉਹਨਾਂ ਨੂੰ ਰਿਮੂਵ ਕੀਤਾ ਜਾਵੇ, ਅਤੇ ਉਸ ਤੋਂ ਬਾਅਦ ਇਹ ਜਿਹੜੀ ਪਰੰਪਰਾ ਹੈ ਇਹ ਤਖਤ ਦਮਦਮਾ ਸਾਹਿਬ 'ਤੇ ਹੀ ਨਸੀਮਤ ਰੱਖਿਆ ਜਾਏ। ਇਹ ਸਾਰੇ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਹੈ ਉੱਥੇ ਇਸ ਦੇ ਦੀਪਕ ਬਾਲੇ ਜਾਣ, ਅਤੇ ਤਾਂ ਕਿ ਇਸ ਗੁਰਬਾਣੀ ਦਾ ਜਿਹੜਾ ਪ੍ਰਕਾਸ਼ ਹੈ, ਸ਼ਬਦ ਬ੍ਰਹਮ ਦਾ ਪ੍ਰਕਾਸ਼ ਹੈ, ਇਹ ਲੋਕਾਂ ਦੇ ਹਿਰਦਿਆਂ ਨੂੰ ਪ੍ਰਕਾਸ਼ਮਾਨ ਕਰਨ ਅਤੇ ਉਹਨਾਂ ਦੇ ਹਿਰਦਿਆਂ ਦੇ ਵਿੱਚੋਂ ਪੈਰ ਖਤਮ ਕਰਨ, ਉਹਨਾਂ ਦੇ ਹਿਰਦਿਆਂ ਦੇ ਵਿੱਚ ਮਲੀਨਤਾ ਖਤਮ ਕਰਨ, ਅਤੇ ਉਹ ਜਿਹੜਾ ਕਿ ਅਸੀਂ ਗੁਰਬਾਣੀ 'ਚ ਕਹਿੰਦੇ ਹਾਂ ਨਿਰਭਉ ਪਦ ਤੁਰਿਆ ਅਵਸਥਾ ਮੁੱਖ ਪਦ ਨਿਰਵਾਣ ਪਦ, ਉਹ ਉਸ ਅਵਸਥਾ ਦੇ ਵਿੱਚ ਇਸ ਗੁਰਬਾਣੀ ਸਦਕਾ ਪਹੁੰਚ ਸਕਣ। ਅਤੇ ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਜਦੋਂ ਅਸੀਂ ਰਾਗ ਤਾਲ ਅਤੇ ਸ਼ੁੱਧ ਗੁਰਬਾਣੀ ਦੇ ਭਾਵ ਨਾਲ ਇਸ ਦਾ ਅਧਿਐਨ ਕਰਾਂਗੇ, ਇਸ ਪਦ ਨੂੰ ਪਾਉਣ ਦੇ ਲਈ ਸਾਨੂੰ ਕੋਈ ਮੁਸ਼ਕਲ ਨਹੀਂ ਆਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਨਮੁਖ ਗੁਰਬਾਣੀ ਦੀ ਸ਼ੁੱਧਤਾ ਬਾਰੇ ਆਪ ਜੀ ਨੂੰ ਵਿਚਾਰ ਦੇ ਰਹੇ ਸਨ ਪ੍ਰੋਫੈਸਰ ਅਨੁਰਾਗ ਸਿੰਘ ਜੀ, ਜਿਨ੍ਹਾਂ ਨੇ ਕਾਫੀ ਲੰਬਾ ਸਮਾਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਕਾਲਜ ਗੁਰੂਸਰ ਸਧਾਰ ਵਿਖੇ ਗੁਰਮਤਿ ਦੇ ਸੰਬੰਧ ਵਿੱਚ ਵਿਦਿਆਰਥੀਆਂ ਦੀ ਅਗਵਾਈ ਕੀਤੀ ਹੈ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਬਤੌਰ ਮੈਨੇਜਰ, ਨਾਲ ਨਾਲ ਸਿੱਖ ਧਰਮ ਦੇ ਮਹਾਨ ਫਿਲਾਸਫੀ ਨੂੰ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ ਵੀ ਗੁਰਮਤਿ ਦੇ ਗੁਰਬਾਣੀ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਪੁਸਤਕਾਂ ਲਿਖ ਕੇ ਗੁਰੂ ਪੰਥ ਦੀ ਸੇਵਾ ਕੀਤੀ ਸੀ, ਉਸੇ ਹੀ ਲੜੀ ਨੂੰ ਇਹ ਵੀ ਅੱਗੇ ਉਸੇ ਤਰ੍ਹਾਂ ਤੋਰਦੇ ਹੋਏ ਆਪਣੀ ਕਲਮ ਦੁਆਰਾ ਗੁਰੂ ਪੰਥ ਦੀ ਸੇਵਾ ਕਰ ਰਹੇ ਹਨ। ਔਰ ਸਤਿਕਾਰਯੋਗ ਇਸ ਮਹਾਨ ਸਮਾਗਮ ਨੂੰ ਕਰਾਉਣ ਦੀ ਸੇਵਾ ਕਰਵਾਉਣ ਵਾਲੇ ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਨਾਲ ਇਹਨਾਂ ਦਾ ਖਾਸ ਸਨੇਹ ਹੈ। ਸਮੇਂ ਸਮੇਂ ਅਨੁਸਾਰ ਉਹਨਾਂ ਤੋਂ ਵੀ ਯੋਗ ਅਗਵਾਈ ਲੈ ਕਰਕੇ ਆਪ ਗੁਰੂ ਪੰਥ ਦੀ ਸੇਵਾ ਕਰ ਰਹੇ ਹਨ। ਇੱਥੇ ਆਉਣ 'ਤੇ ਸੰਪਰਦਾਇ ਵੱਲੋਂ, ਪ੍ਰਬੰਧਕਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਨਾਲ ਹੀ ਮੈਂ ਬੇਨਤੀ ਕਰਾਂਗਾ ਇੱਥੋਂ ਦੇ ਪ੍ਰਬੰਧਕ ਮੁਖੀ ਪੰਜ ਸਿੰਘਾਂ ਨੂੰ, ਮਹਾਂਪੁਰਖਾਂ ਨੂੰ, ਕਿ ਉਹ ਸਟੇਜ 'ਤੇ ਆਉਣ ਔਰ ਪ੍ਰੋਫੈਸਰ ਸਾਹਿਬ ਜੀ ਨੂੰ ਸੰਪਰਦਾਇ ਵੱਲੋਂ, ਸੰਗਤਾਂ ਵੱਲੋਂ ਸਨਮਾਨ ਚਿੰਨ, ਗੁਰੂ ਘਰ ਵੱਲੋਂ ਸਿਰੋ ਪਾਓ ਦੀ ਬਖਸ਼ਿਸ਼ ਕਰਨ। ਨਾਲ ਹੀ ਆਪ ਸਮੂਹ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਮਾਰੇ ਕਿਰਪਾ ਕਰਨ, ਇਹਨਾਂ ਨੂੰ ਹੋਰ बल बुद्धि बख्शन, जिस करके ये पंथ की कौम की होर सेवा करते रह।
बोले सौ निहार श्रियाकाल,
इन्हां तो उपरंत साडे पास भावें समा बहुत ज्यादा हो गया है, लेकिन फिर भी मैं आप संगतां नूं गुजारिश करांगा कुछ कु समय वास्ते साडे पास प्रोफेसर हिम्मत सिंह जी पंजाबी यूनिवर्सिटी पटियाला वो भी पहुंचे हुए हैं, जिन्होंने गुरबाणी के उच्चारण और अर्थ बोध बारे कुछ कु मिनटां दे विच ही आप समूह संगत को बहुत सारा ज्ञान प्रदान करेंगे। प्रोफेसर हिम्मत सिंह जी पंजाबी यूनिवर्सिटी पटियाला, वाहिगुरु जी का खालसा वाहिगुरु।
प्यारी साध संगत, वाहिगुरु जी का खालसा वाहिगुरु जी की फतेह। आप वडभागी हो अते गुरु कृपा करी, आप ते साढ़े सब ते कृपा करी है। जथेदार साहब अते प्रबंधकों वालों हुक्म होया कि 15 मिनट आप जी नाल कोई गल्लां सांझियां करनियां ने। महान विद्वान पंथ विच होए ने और बड़े कलूकारे दे समय अकाली फूला सिंह जी दे पिता बाबा ईश्वर सिंह, जो मिसल शहीदां नाल संबंधित सन अते नाल ही निशान साहिब भी मिसल नाल संबंधित सन, उस तो पहला बाबा दीप सिंह जी मिसल शहीदां नाल संबंधित सन, तो इस महान अस्थान श्री दमदमा साहब विखे जो टकसाल खालसई बिरती वाली टकसाल आरंभ हुई, टकसालां खडूर साहब तो भी तुरियां, होरां थावां ते भी पहुंचियां, लेकिन खरा सिक्का खालसई खरा सिक्का जिथे पूजा अकाल की परचा शब्द का दीदार खालसे का उस श्री दमदमा साहब विखे आरंभ होया, ते उसे ही टकसाल के सेवक बाबा दीप सिंह तो थोड़ी चिर बाद 50 साल बाद या 30 साल बाद एक महान विद्वान होए केसर सिंह छिब्बर। उन्हां दे हिरदे की पक्याई और सिदक की गल तुहानूं सुणावांदा आप जी नूं। वो कहिंदे ने कि गुरु अर्जन देव जी दे वेड़े दे विच एक शांतमई और समाधि विच मस्ती विच टिके हुए एक साहिबजादे ने जन्म लिया शांत रसी, ते उस साहिबजादे दी दाया कौन होई? भाई गुरदास उदी दाया पालनहार। अगे जाके कहते हैं कि श्री दशमेश पिता जी दे वेड़े दे विच एक वीर रसी शस्त्रधारी योद्धा रूप साहिबजादा पैदा होया, उदी दाया भाई मनी सिंह। इन्हां दोनों साहिबजादों नूं टिक्का साहब ते कौर साहब दे नाम नाल मुखातब करते हैं। गुरसिखा विच भावना सीगी और कायम रहनी चाहिए। टिक्का साहब ते कौर साहब विच बखेड़े नहीं पैदा होने चाहिए। साडा गुरु शब्द है, तो शब्द जो अकाल पुरख का रूप है, सिर्फ ब्रह्म ही नहीं ब्रह्म हिंदू धर्म का इष्ट रहा है, गुरु के प्यारे पर ब्रह्म नाल जोड़ जोड़े ने गुरु नानक साहब ने। पार ब्रह्म गुरु ना ही भेद, असी गुरसिखा ने गुरु ग्रंथ साहब की और दसम ग्रंथ की बाणी की यह भावना किन्ना कु समझया है, किन्ना कु हिरदे च टिकाया है, ये इथों लैके जाना है। दूजी बेनती है कि उही केसर सिंह सिब्बर कहते हैं बंसावली नामे च कि गुटके अते पोथियां ये पुत पोतरे हैं, गुटकिया नू एवें चक के आले च रख देना, सन्मान ना करना, ये भी गल बनती नहीं, क्योंकि पुत पोतरियां का भी सन्मान बनता है। सो दमदमा साहब तो तुरी हुई इस टकसाल के सेवकों विच मेरे पास बहुत शजरे ने, भी फुट के शजरे ने, तो ये शजरिया के ना आते हैं भाई दया सिंह, जय सिंह, मोहर सिंह, अमीर सिंह वगैरह। चलदा चलदा ये संप्रदाय चल के पिंडरा वाले बाबा श्याम सिंह, हमीर सिंह, बिशन सिंह, बाबा सुंदर सिंह पिंडरा, इंद्र सिंह आदि, प्रेम सिंह मुराले वाले आदि, ये सारिया लड़िया साढ़े पास मौजूद हैं। बाबा दीप सिंह का भी जिक्र आता, ठाकरा की लड़ी अमृतसर वाली लड़ी च बाबा दीप सिंह का जिक्र आता है, गिड़वड़ी लड़ी के अगे जाके पिंडरा वाले गुरु के प्यार का जिक्र आता है। ये लड़िया भी फुट तक चौड़े कागजा से बनिया हुई, हजारा ही गुरु के प्यार के नाम ने जिन्हों ने एक इस टकसाल च कड़ के कड़े जाने तो बाद खरे सिक्कियां दे रूप च पंथ च सेवा की है। साड़ी इच्छा है कि श्रोमणी कमेटी के जिथे भी गुरु के प्यारे ने वो टकसाल के खरे सिक्के विच कड़ के गुरसिखां नू शब्द बाणी का पाठ, शब्द बाणी का उचारण, अर्थ बोध समझाउण। कुछ क मैं आप जी नाल गल्लां, क्योंकि 10-15 मिनट के सांझियां करनिया ने, गल्लां तो बहुत ज़्यादा सन लेकिन सांझियां करनिया ने। जेकर गुरु साहब ने सानू यह कहा कि गुरु के प्यारो पूजा अकाल की, परचा शब्द का, दीदार खालसे का, इस गलों असी अवेसले ना हो जाइए। अकाल दे विच रहना है, पार ब्रह्म नू अकाल कहा गया है, अकाल दे विच विचरना है, ते शब्द सुरत दा मेल करना है, सुरत शब्द नहीं, शब्द सुरत का मेल होना चाहिए। ते खालसा जीवन ऐसा होवे खालसे दा कि मिसाली जीवन होवे, कहण कि ए गुरु का खालसा जा रहा, परचा शब्द का, दीदार खालसे का, मिसाल कि देनी है, खालसे की मिसाल देनी है। इस गलों अवेसले ना हो जाइए, कमाई करिए, ये बड़ा जरूरी है। जे जिन्हें जिन्हें ने कमाइया नहीं कीतियां दुनिया के धर्म वो बहुती देर नहीं टिक सके। इस सदी का महान फलसफी जो इस्लाम च पैदा होया, जेदे वर्गा फलसफी उन्हां दे इस्लाम च कोई नहीं है, वो कहिंदा है एक थां ते कि जिस समय इस्लाम नूं रब अल्लाह वलों इल्हाम मिलिया, कुरान मिली, कुरान पाक मिली, अते नाल दी नाल हजरत दी शमशीर भी मिली, तो इन्हें मीरी पीरी वाली गल तोड़ के कहिंदा इन्हें संसार फतेह कीता, सारे धर्मां ते छा गया। पर जदों खुदा दे कलाम दी पाकीजगी नूं त्याग के ते ओ किथे काजियां दे रहमो करम च कलाम तुर गया अते तलवार निहत्थे ते चलन लग गई, ते अल्लाह मियां ने, खुदा ने की कीता कि दोनों वस्तुआं ओदे कोलों खोल लईयां। असी सुचेत रहिए, पार ब्रह्म परमेश्वर माफ हर किसी नूं नहीं करदे, महाकाल रूप च सब नूं लै लैंदे ने, लेकिन इक्को एक गुर परमेश्वर गुरु नानक है, जिसनों कहा तू गुर परमेश्वर, मैं पार ब्रह्म कर परमेश्वर। इन्नी वड्डी कृपा गुरु के प्यारे हो गुरु नानक ते होई हो कलयुग च, इन्नी कृपा होने तो बाद तुसी कृपा दे पात्र हो, लेकिन यह गल ना कितने भुल जाना कि गुरु की बाणी अते गुरु की कृपान ये व्यर्थ और निरअर्थ ना जावे। फिर की होएगा, मैं फारसी च इकबाल का वो शेर पढ़ता हाँ। शेर च लिखा है कि जदों इस्लाम के बादशाह और वजीर सब कुछ भुल गए तो कलाम तो कब्र दोनों कब्र विच चले गए, कब्र विच दफना दिते गए। तो फिर की कहता है, खालसा उठिया, दशमेश पिता का खालसा उठिया, उन्हें कब्र विचों तलवार ते कलाम दोनों कढ ले। भई ये तिरस्कार दे लायक नहीं, तिरस्कार दे लायक उन्हें जिन्होंने निरादर किया कृपान ते तलवार। ये जे हजरत का कलाम है, रब वालों आया, उदी शमशीर है, लेकिन निरादर करन वाले माड़े ने। कलाम का कोई कसूर नहीं है, शमशीर का कोई कसूर नहीं है। वो फारसी का शेर जावेद नामे दे विचों मैं आप जी नूं सुणांदा है, अंदर आ किशरवे किशवरी किशवरे मुसलमानी बबुरद, अंदर आ किशवरे मुसलमानी बबुरद, खालसा शमशीर ओ कुरान रा बबुरद। जो मुर्दा पई हुई है कब्र, कब्र दे विच मुसलमानी दी इज्जत, ओ खालसे ने कुरान ते शमशीर दोनों नूं कढ लिया। ते गुरु के प्यारे टकसाल नाल जुड़ के खरे सिक्के बन के असी गुरु दी दित्ती होई बख्शिश नूं कायम रखना है। अगे दो गल्लां आप जी नाल हुण करदा हाँ कि गुरबाणी संथ्या, गुरबाणी पाठ, गुरबाणी बोध यानी उच्चारण, अर्थ बोध, व्याकरण बोध, व्याकरण टीकाकारी आदि आदि एक ही वस्तुआ ने। आप जी ने गुरु के प्यारियों को मौखिक रूप विच गुरबाणी उच्चारण दी गल सुनी ही नहीं, धारण भी कीती है, और गुरबाणी विच लग मात्र दी गल कही गई है। लग दा अर्थ हुंदा है ओ अखर, ओ संकेत जो दूजे अखर नाल लग के अपनी हस्ती बना लेंदा है। मात्रा दा मीन मात्र नाल, यानी मात्रा दे रूप विच ही ओ अपनी हस्ती बना गया है। दोनों रूपां च कोई कोई अखर ऐसे ने लुपत होंदे ने, ओ किसे अखर दा सहारा लै के अपनी हस्ती कायम कर लेंदे ने। कुछ ऐसे ने जो स्वर दा रूप धारण करके हस्ती कायम कर लेंदे ने, जिसने अद्धा यईया अद्धा रारा हाहा वावा अखरां नाल लग के किसे पूरे अखर नाल लग के अपनी हस्ती कायम कर गया। इस तरह कोई ऐसे अखर ने जड़े मात्र रूप च आउंदे ने। मात्र कूड़ा ऐड़ा इड़ी ते अखर ने व्यंजन है, मात्रा स्यारी ब्यारी उहदे नाल लग के अपनी हस्ती कायम कर लेंदे ने, जिवें अंकुड़ है स्यारी है वगैरह व्याकरण नुक्ते ते। लेकिन कुछ ऐसे भी व्याकरण के इशारे ने, धुनिया ने, जड़िया ना लग विच आंदियां ना मात्र च आंदियां। तो फिर किस च आंदियां ने? जिस तरह संस्कृत का एक शब्द है जिदा पट्टा के सवैया विच और गुरु अर्जन देव जी की बाणी संस्कृति विच कई बारी आया है, वो की है? उन्हें कहने विसर्ग। पूरा लफज लिख के लफज के सजे पासे दो गोल बिंदियां पै जांदियां, उन्हें कहने विसर्ग। तो विसर्ग संस्कृत का ही रूप है, जो संस्कृत है इन बिन उत्थों ही लिया गया है। इसका जो उच्चारण है ये हाहे वर्गे वांग करना पैंदा। जिस तरह पुनः पुनः दो बिंदियां, पुनः कई थां ते हाहा ना लग्या नन्ना हाहा, लेकिन कई थां दो बिंदियां रामह मां दे अगर दो बिंदियां सज्जे पासे, वो जिहड़े ए अखर ने जिहड़े ना लग है ना मात्र है, इन्हां दा उच्चारण भी जानना बड़ा जरूरी है, क्योंकि जे नहीं जाणांगे ते असी सही तरह समझ नहीं सकांगे उन्हां नूं। इहदे लई फारसी और संस्कृत दा ज्ञान बेहद जरूरी है, बहुत ज़्यादा जरूरी है। दूजी मेरी बेनती है कि गुरु नानक साहब ने फारसी और अरबी दोनों वरती हुई है, लेकिन किसी लफ्ज का जो उच्चारण फारसी विच है अरब जाके उसका उच्चारण दूजा हो जाता है, तो गुरु नानक साहब ने अरब वाला उच्चारण भी रखा है। बहुता जैसा कादियां का शब्द है, कादियां कादियां काजियां नहीं है, काजियां शब्द जड़ा है फारसी का, कादियां अरबी का, तो उसे ज न ददे वांग उच्चारण किया जाता है। तो इस करके गुरु नानक साहब ने मक्के मदीने जाके एग्जैक्ट उन्हां दे उच्चारण सुने, उन्हां उच्चारणों नूं उसे रूप च धारण किया, कादियां गया काजियां नहीं गया। यक अरज गुफ्तम पेश तो दर गोश्त कुन करतार, ये मक्के मदीने च बैठ के उच्चारण किया होया स्वरूप है बाणी का। और रचनावां मिल गई ने कि जदों गुरु नानक साहब मक्के मदीने गए सन की उन्हां नाल वापरिया, वो फारसी अरबी च लिखे हुआ है। बड़ी देर बाद 450 साल बाद वो लिखत मिली है जो मक्के मदीने च सीगी, तो हुण यूनिवर्सिटी या कोई संस्थावां नूं छाप रही ने। दूजी बेनती है कि व्याकरण दे उत्ते कई लोग बहुत बोझ देंदे ने, बहुत जोर देंदे सास डॉक्टर साहब सिंह व्याकरण ते बहुत जोर देंदे ने। ठीक है, जिन्होंने संस्कृत और फारसी मूल रूप में पढ़ी हुई है वो जोर देन, लेकिन बाणी की लग मात्र बदलन का अधिकार उन्होंने नहीं है, अपने घर जो मर्जी करी बैठा। लेकिन संस्था के विच वो संस्था जिथों पंथक तौर पर खरी टकसाल वाली संथ्या दिती जाती है वो इंटरफीर करन का अधिकार किसी विद्वान नूं नहीं है, लेकिन विद्वान बनना बड़ा जरूरी भी है। गुरु साहब ने काशी भेजे सन, जिवें मैं तुहानूं मिसाल दिंदा कि संस्कृत दे ग्रामर दे रूल दे मुताबक कोई लुपत धुनियां भी हैगियां ने, वो लुपत धुनियां जिहड़ियां दूजी धुनी तीसरी धुनी पैदा कर लैंदे ने, जिस तरह पुरख तपाठ लोग पहला जदों गुरु ग्रंथ साहिब दी बीड़ छप्पी पद छेद उत्थे पुरख मनोपमम सीगा, मनोपमम शब्द ही कोई नहीं है, असे संधि छेद करके पुरख अनुपमम सीगा, पुरख अनुपमम जे जिहदी उपमा नहीं दिती जा सकती, जिहदे वर्गा कोई नहीं हो सकता, वो तीसरा शब्द म बन गया या पुरखम पुरखम अनुपमम बनया या पुरख अनुपमम बनया। दूजी बेनती है कि फारसी ते संस्कृत दे विच तीन लिंग अते तीन वचन, तीन लिंग अते तीन वचन, तो जदों तीसरा वचन या तीसरा लिंग उन्हां वास्ते वखो वखरे चिन्ह ने, तो जे असी उन्हां नूं जाणांगे तो भगतां दी बाणी खास करके बिना जयदेव जी की बाणी बिना संस्कृत दे जाणिया असी उहदा उच्चारण उहदा समझना साडे तो बहुत मुश्किल है। दूजी मेरी बेनती है दो तीन मिनट दे विच वो ये है कि सानू खरे सिक्के दे रूप विच उभरना है, गुरु की काशी किसे काशी दी नकल च नहीं है, जे समझो कि काशी दी नकल च इत्थे काशी आ गई फिर गलती करांगे, फिर हम असी ब्रह्मवाद च ब्रह्मवाद दे जीरो च फस जांगे, जीरो च कोई नहीं कटूगा, फिर असी पार ब्रह्म नाल संबंधित हाँ, वेदां दा उच्चारण इत्थे होया, वेद सिर्फ ब्रह्म नूं नहीं कहंदे, सिर्फ अथर्व चौथा वेद ही ब्रह्म वेद है, अथर्व वेद, बाकी पहले तीन वेद ने ब्रह्म नाल कोई लेना देना नहीं, प्रज्ञानम ब्रह्म क्या अथर्व वेद ऋग्वेद ने, लेकिन गुरु साहिबान ने अथर्व नूं ब्रह्म वेद किया गया, शिव दा वेद है, लेकिन गुरु नानक साहब ब्रह्म तो पर ब्रह्म की गल कर, पार ब्रह्म ही शब्द है, वेद धुनी है, वेद ऋचा है, वेद श्रुति है, यह फर्क है। तो सानू गुरु नानक गुरु गोबिंद सिंह जी दित्ती हुई टकसाल के नाल जुड़ के संथ्या प्राप्त करके गुरबाणी की कमाई करन दा एक न्योता मिलिया है, दशमेश पिता वालों गुरु साहिब गुरु तेग बहादुर साहब वालों स्थापित काशी गुरु की काशी। सो आप जी नाल बहुत संखेप जिया गल्लां कीतियां हन क्योंकि समा बहुत पंज बाणियां दे पाठ ते निम दीआं बाणियां ते ही समा काफ़ी 10 बजे समाप्ति होनी सी, तो शुक्र है गुरु नानक दा कि आप जी ने कृपा की है, स्टेज वालों कृपा हुई है। गुरमत कॉलेज पटियाले विच रिटायरमेंट तो बाद दो पेपर पढ़ाने पैंदे ने, यूनिवर्सिटी में प्रोफेसर रिटायर होया लेकिन अजे गुरमत कॉलेज वाले पटियाले नहीं छड़ रहे, तो इवें गुरु कृपा करे जिवें जिवें सेवा लैन। हुणी कश्मीर तो मुड़िया 3-4 महीने तो बाद सो फतेह बुलाना, वाहिगुरु जी का खालसा वाहिगुरु जी की फतेह।
वाहिगुरु जी का खालसा वाहिगुरु जी की फतेह। बहुत थोड़े जे सीमित जे समय दे विच ही गुरबाणी दियां कुछ गुहज गल्लां और गुरबाणी दे विच वरतियां गईयां सतगुरु महाराज जी दियां संस्कृत अरबी भाषा दे बारे बहुत सारा ज्ञान सानू प्रदान कीता है। संप्रदाय वालों प्रबंधक गुरमुखां वालों समूह साध संगत वालों प्रोफेसर हिम्मत सिंह जी का बहुत बहुत धन्यवाद किया जाता है, खास करके सिंह साहिब जथेदार बलवंत सिंह जी का जिन्होंने प्रोफेसर साहब जी को कह के इस समागम दे विच उन्हां दा कीमती समा सानू समूह साध संगत नू विचारां सुन लई प्रदान करवाया है। एक बारी फिर प्रोफेसर साहब का बहुत बहुत धन्यवाद, नाल ही संप्रदाय वालों आप प्रोफेसर साहब जी को सम्मानित किया जा रहा है। सत श्री अकाल वाहिगुरु जी का खालसा वाहिगुरु जी की फतेह।